ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਅਸੀਂ ਖੁਦਾਵੰਦ ਦੇ ਵਚਨ ਦੇ ਵਿੱਚੋਂ ਦੇਖਾਂਗੇ ਜ਼ਬੂਰ 42 ਅਤੇ 43। ਅੱਜ ਦਾ ਸਾਡਾ ਵਿਸ਼ਾ ਹੈ ਖੁਦਾ ਦੇ ਅੱਗੇ ਵਿਰਲਾਪ ਕਰੋ। ਤੁਸੀਂ ਦਰਦ ਨਾਲ ਕੀ ਕਰਦੇ ਹੋ? ਪਿਛਲੇ ਕੁਝ ਹਫ਼ਤਿਆਂ ਵਿੱਚ ਅਸੀਂ ਜ਼ਬੂਰਾਂ ਨੂੰ ਦੇਖਿਆ ਹੈ, ਅਸੀਂ ਪ੍ਰਸ਼ੰਸਾ ਅਤੇ ਧੰਨਵਾਦ 'ਤੇ ਦੇਖਿਆ ਹੈ, ਪਰ ਹੁਣ ਅਸੀਂ ਇਹ ਸੋਚਾਂਗੇ ਕਿ ਅਸੀਂ ਦਰਦ ਨਾਲ ਕੀ ਕਰਦੇ ਹਾਂ। ਹੋ ਸਕਦਾ ਕਿ ਤੁਸੀਂ ਦਿਖਾਵਾ ਕਰੋ ਕਿ ਇਹ ਦਰਦ ਹੈ ਹੀ ਨਹੀਂ, ਹੋ ਸਕਦਾ ਕਿ ਤੁਸੀਂ ਇਸ ਨੂੰ ਦਬਾਉਂਦੇ ਆ, ਲੁਕਾਉਂਦੇ ਆ, ਜਾਂ ਇਸ ਦੁਆਰਾ ਕੁਚਲੇ ਗਏ ਆ। ਇਹ ਤੁਹਾਡੀ ਜ਼ਿੰਦਗੀ ਨੂੰ ਜਿਹੜਾ ਆ ਨਿਯੰਤਰਿਤ ਕਰ ਰਿਹਾ ਆ। ਫਿਰ ਤੁਸੀਂ ਦਰਦ ਨਾਲ ਕੀ ਕਰਦੇ ਆ? ਦੁਨੀਆ ਵਿੱਚ ਰਹਿਣ ਵਾਲਾ ਹਰ ਕੋਈ ਦਰਦ ਜਿਹੜਾ ਆ ਉਹ ਮਹਿਸੂਸ ਕਰਦਾ ਆ। ਜਿਵੇਂ ਮੌਤ ਉਹਨਾਂ ਬੰਧਨਾਂ ਨੂੰ ਤੋੜ ਦਿੰਦੀ ਹੈ ਜੋ ਸਾਨੂੰ ਬੰਨ੍ਹਦੀਆਂ ਹਨ, ਅਤੇ ਅਸੀਂ ਇੱਕ ਮਾਂ, ਇੱਕ ਪਿਤਾ, ਇੱਕ ਭਰਾ, ਇੱਕ ਭੈਣ, ਇੱਕ ਪੁੱਤਰ, ਇੱਕ ਧੀ ਜਾਂ ਇੱਕ ਪਿਆਰੇ ਦੋਸਤ ਦੀ ਮੌਤ ਨੂੰ ਮਹਿਸੂਸ ਕਰਦੇ ਹਾਂ, ਅਤੇ ਦਰਦ ਸਾਡੇ ਅੰਦਰ ਨਿਵਾਸ ਕਰਨ ਲਈ ਆਉਂਦਾ ਹੈ। ਜਿਵੇਂ ਬਿਮਾਰੀ ਘੇਰਦੀ ਅਤੇ ਪਤਨ ਅਤੇ ਸੜਨ ਨੂੰ ਘੇਰਦੀ ਹੈ, ਹਰ ਦਿਨ ਦਰਦ ਨਾਲ ਭਰ ਜਾਂਦਾ ਹੈ, ਅਤੇ ਅਸੀਂ ਉਸ ਨੁਕਸਾਨ ਦਾ ਅਨੁਭਵ ਕਰਦੇ ਹਾਂ ਜੋ ਹੋ ਸਕਦਾ ਸੀ। ਜਿਵੇਂ ਜਿਵੇਂ ਉਮੀਦਾਂ ਅਤੇ ਸੁਪਨਿਆਂ ਨੂੰ ਦੁਬਾਰਾ ਤਿਆਰ ਕਰਨ ਅਤੇ ਦੁਬਾਰਾ ਬਣਾਉਣ ਦੀ ਲੋੜ ਹੁੰਦੀ ਹੈ, ਜਿਵੇਂ ਜਿਵੇਂ ਚੀਜ਼ਾਂ ਤੁਹਾਡੀ ਯੋਜਨਾ ਤੋਂ ਵੱਖਰੀ ਦਿਸ਼ਾ ਵਿੱਚ ਜਾਂਦੀਆਂ ਹਨ, ਜਿਵੇਂ ਜਿਵੇਂ ਸਾਲ ਵੱਧਦੇ ਹਨ ਅਤੇ ਜ਼ਿੰਦਗੀ ਸੁੰਗੜਦੀ ਹੈ ਅਤੇ ਯੋਗਤਾਵਾਂ ਘੱਟ ਜਾਂਦੀਆਂ ਹਨ ਅਤੇ ਦਰਦ ਰਹਿੰਦਾ ਹੈ, ਤੁਸੀਂ ਦਰਦ, ਦੁੱਖ, ਉਦਾਸੀ ਬਾਰੇ ਕੀ ਕਰਦੇ ਹੋ? ਖੁਸ਼ਖਬਰੀ ਇਹ ਹੈ ਕਿ ਬਾਈਬਲ ਉਹਨਾਂ ਲੋਕਾਂ ਨਾਲ ਭਰੀ ਹੋਈ ਹੈ ਜੋ ਦਰਦ ਅਤੇ ਨੁਕਸਾਨ ਨਾਲ ਝੂੰਝ ਰਹੇ ਸਨ। ਖੁਸ਼ਖਬਰੀ ਇਹ ਹੈ ਕਿ ਬਾਈਬਲ ਸਾਨੂੰ ਇਮਾਨਦਾਰ ਹੋਣ ਦੀ ਆਗਿਆ ਦਿੰਦੀ ਹੈ। ਪ੍ਰਭੂ ਸਾਨੂੰ ਇਮਾਨਦਾਰ ਹੋਣ ਦੀ ਆਗਿਆ ਦਿੰਦਾ ਹੈ, ਅਤੇ ਬਾਈਬਲ ਸਾਹਿਤ ਦੀ ਇੱਕ ਪੂਰੀ ਸ਼੍ਰੇਣੀ ਹੈ ਜੋ ਸਾਨੂੰ ਦਰਦ ਬਾਰੇ ਇਮਾਨਦਾਰ ਹੋਣ ਵਿੱਚ ਸਹਾਇਤਾ ਕਰਦੀ ਹੈ, ਅਤੇ ਸਾਨੂੰ ਵਿਰਲਾਪ ਜਾਂ ਵਿਲਾਪ ਅਤੇ ਜਿਸ ਨੂੰ ਵਿਰਲਾਪ ਜਾਂ ਵਿਲਾਪ ਕਿਹਾ ਜਾਂਦਾ ਹੈ, ਇੱਕ ਪੂਰੀ ਜਿਹੜੀ ਬਾਈਬਲ ਦੇ ਵਿੱਚ ਸ਼੍ਰੇਣੀ ਹੈ ਜਾਂ ਸਾਨੂੰ ਖੁਦਾਵੰਦ ਦੇ ਵਿੱਚ ਇਮਾਨਦਾਰ ਹੋਣ ਵਿੱਚ ਸਹਾਇਤਾ ਕਰਦੀ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਗਰਮੀਆਂ ਦੀ ਮਿਆਦ ਵਿੱਚ ਅਸੀਂ ਵੱਖ ਵੱਖ ਕਿਸਮਾਂ ਦੇ ਜ਼ਬੂਰਾਂ 'ਤੇ ਅਧਿਐਨ ਕਰ ਰਹੇ ਹਾਂ। ਅਸੀਂ ਪ੍ਰਸ਼ੰਸਾ ਦੇ ਜ਼ਬੂਰਾਂ ਅਤੇ ਧੰਨਵਾਦ ਦੇ ਜ਼ਬੂਰਾਂ ਨੂੰ ਦੇਖਿਆ ਹੈ। ਅੱਜ ਸਵੇਰੇ ਅਸੀਂ ਵਿਰਲਾਪ ਦੇ ਜ਼ਬੂਰ ਨੂੰ ਦੇਖਣ ਜਾ ਰਹੇ ਹਾਂ ਜਾਂ ਅਧਿਐਨ ਕਰਨ ਜਾ ਰਹੇ ਹਾਂ। ਅਸੀਂ ਜ਼ਬੂਰ 3:6-13-22-74-88 ਵਿੱਚੋਂ ਕਿਸੇ ਨੂੰ ਵੀ ਦੇਖ ਸਕਦੇ ਸੀ ਜੋ ਕਿ ਸਾਰੇ ਵਿਰਲਾਪ ਦੇ ਜ਼ਬੂਰ ਹਨ, ਪਰ ਅੱਜ ਸਵੇਰੇ ਅਸੀਂ ਜ਼ਬੂਰ 42 ਅਤੇ 43 ਆਪਣੇ ਦਰਦ ਵਿੱਚ ਪ੍ਰਭੂ ਅੱਗੇ ਵਿਰਲਾਪ ਕਰੋ ਅਤੇ ਇਸ ਸੱਦੇ ਨੂੰ ਦੇਖਣ ਜਾ ਰਹੇ ਹਾਂ। ਪੌਲ ਮੈਲਾਟ ਕਹਿੰਦਾ ਹੈ, ਵਿਰਲਾਪ ਦੁੱਖ, ਦਰਦ, ਪਛਤਾਵਾ ਅਤੇ ਨਿਰਾਸ਼ਾ ਨੂੰ ਉਹਨਾਂ ਦਾ ਹੱਕ ਦਿੰਦਾ ਹੈ। ਪਰਮਾਤਮਾ ਨੇ ਸਾਨੂੰ ਬਣਾਇਆ ਹੈ ਅਤੇ ਉਹ ਸਾਡੇ ਤੋਂ ਇਹ ਉਮੀਦ ਨਹੀਂ ਕਰਦਾ ਕਿ ਜਦੋਂ ਅਸੀਂ ਵਿਸ਼ਵਾਸ ਵਿੱਚ ਆਉਂਦੇ ਹਾਂ ਅਤੇ ਬਚਾਏ ਜਾਂਦੇ ਹਾਂ ਤਾਂ ਅਸੀਂ ਆਪਣੀ ਮਨੁੱਖਤਾ ਨੂੰ ਤਿਆਗ ਦਈਏ। ਮੁਕਤੀ ਸਾਨੂੰ ਉਸ ਵਿੱਚ ਬਹਾਲ ਕਰਦੀ ਹੈ ਜੋ ਅਸੀਂ ਹਮੇਸ਼ਾ ਹੋਣ ਲਈ ਸੀ, ਅਤੇ ਨਾ ਸਿਰਫ ਵਿਰਲਾਪ ਕਰਨਾ ਠੀਕ ਹੈ, ਸਗੋਂ ਇਹ ਦੁਨੀਆ ਦੇ ਬਾਈਬਲੀ ਤੌਰ 'ਤੇ ਸੰਤੁਲਿਤ ਦ੍ਰਿਸ਼ਟੀਕੋਣ ਨੂੰ ਮੁੜ ਪ੍ਰਾਪਤ ਕਰਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਵਿਰਲਾਪ ਇੱਕ ਪ੍ਰਾਰਥਨਾ ਦੀ ਭਾਸ਼ਾ ਹੈ ਜੋ ਪਰਮਾਤਮਾ ਨੇ ਸਾਨੂੰ ਦਿੱਤੀ ਹੈ ਤਾਂ ਜੋ ਅਸੀਂ ਉਸ ਨੂੰ ਆਪਣੇ ਦੁੱਖਾਂ ਬਾਰੇ ਦੱਸ ਸਕੀਏ, ਉਸ ਦੀ ਪਿਤਾ ਵਰਗੀ ਦੇਖਭਾਲ ਵਿੱਚ ਆਪਣੇ ਵਿਸ਼ਵਾਸ ਨੂੰ ਦੁਬਾਰਾ ਜਗਾ ਸਕੀਏ। ਇਹ ਵਿਰਲਾਪ ਦੀ ਇਹ ਭਾਸ਼ਾ ਸੀ ਜਿਸ ਦੀ ਵਰਤੋਂ ਪ੍ਰਭੂ ਯਿਸੂ ਮਸੀਹ ਨੇ ਸਲੀਬ 'ਤੇ ਟੰਗੇ ਸਮੇਂ ਕੀਤੀ ਅਤੇ ਪੁਕਾਰ ਕੀਤੀ, ਮੇਰੇ ਪਰਮੇਸ਼ੁਰ ਤੂੰ ਮੈਨੂੰ ਕਿਉਂ ਤਿਆਗ ਦਿੱਤਾ? ਜ਼ਬੂਰ 22 ਤੋਂ ਸਿੱਖਦੇ ਹਾਂ। ਇੱਕ ਦਿਨ ਆ ਰਿਹਾ ਹੈ ਜਦੋਂ ਕੋਈ ਹੋਰ ਹੰਝੂ ਜਾਂ ਦੁੱਖ, ਸੋਗ ਜਾਂ ਮੌਤ ਨਹੀਂ ਹੋਵੇਗੀ, ਪਰ ਉਹ ਦਿਨ ਅਜੇ ਨਹੀਂ ਹੈ ਅਤੇ ਨਵੀਂ ਸਿਰਜਣਾ ਤੱਕ ਅਸੀਂ ਹੰਝੂਆਂ ਦੀ ਵਾਦੀ, ਮੌਤ ਦੇ ਪਰਛਾਵੇਂ ਦੀ ਵਾਦੀ ਵਿੱਚ ਰਹਿੰਦੇ ਹਾਂ। ਜਦੋਂ ਅਸੀਂ ਵਿਰਲਾਪ ਕਰਦੇ ਹਾਂ ਤਾਂ ਅਸੀਂ ਅਸਫਲ ਨਹੀਂ ਹੋ ਰਹੇ, ਜਦੋਂ ਅਸੀਂ ਵਿਰਲਾਪ ਕਰਦੇ ਹਾਂ ਤਾਂ ਅਸੀਂ ਪਿੱਛੇ ਨਹੀਂ ਹਟ ਰਹੇ। ਜਦੋਂ ਅਸੀਂ ਵਰਲਾਪ ਕਰਦੇ ਹਾਂ ਤਾਂ ਅਸੀਂ ਵਿਸ਼ਵਾਸ ਤੋਂ ਇਨਕਾਰ ਨਹੀਂ ਕਰ ਰਹੇ, ਸਗੋਂ ਅਸੀਂ ਵਿਸ਼ਵਾਸ ਦਾ ਪ੍ਰਗਟਾਵਾ ਕਰ ਰਹੇ ਹਾਂ। ਮਾਰਕ ਵਗਰੋਪ ਕਹਿੰਦਾ ਹੈ, ਸਾਰੇ ਮਨੁੱਖ ਰੋਂਦੇ ਹਨ, ਸਿਰਫ ਈਸਾਈ ਵਰਲਾਪ ਕਰਦੇ ਹਨ। ਵਰਲਾਪ ਦਰਦ ਅਤੇ ਵਾਅਦੇ ਦੇ ਵਿਚਕਾਰ ਪਾੜੇ ਵਿੱਚ ਖੜ੍ਹਾ ਹੈ, ਅਤੇ ਇਸ ਲਈ ਜਿਵੇਂ ਕਿ ਅਸੀਂ ਆਪਣੇ ਵਿਅਕਤੀਗਤ ਦਰਦ ਦੇ ਵਿਚਕਾਰ ਜ਼ਬੂਰ 42 ਅਤੇ 43 ਦੀ ਪੜਤਾਲ ਕਰਦੇ ਹਾਂ, ਆਓ ਵਿਰਲਾਪ ਕਰਨਾ ਸਿੱਖੋ। ਮੈਨੂੰ ਕਹਿਣਾ ਚਾਹੀਦਾ ਹੈ ਕਿ ਮੈਨੂੰ ਪੌਲ ਮਿਲਾਰਡ ਦੀ ਕਿਤਾਬ ਲਰਨਿੰਗ ਟੂ ਵਿਰਲਾਪ ਜਾਂ ਲਰਨਿੰਗ ਟੂ ਲੈਮੈਂਟ ਜਾਂ ਵਿਰਲਾਪ ਕਰਨਾ ਸਿੱਖੋ ਦੁਆਰਾ ਬਹੁਤ ਮਦਦ ਮਿਲੀ ਹੈ, ਅਤੇ ਸਾਡੇ ਕੋਲ ਅੱਜ ਕੁਝ ਕਾਪੀਆਂ ਉਪਲਬਧ ਹਨ, ਜੋ ਕੋਈ ਤੁਸੀਂ ਇੱਕ ਚਾਹੁੰਦੇ ਹੋ ਲੈ ਸਕਦੇ ਹੋ। ਹੁਣ ਜ਼ਬੂਰ 42 ਜਿਹੜਾ ਆ, ਜ਼ਬੂਰਾਂ ਦੀ ਪੋਥੀ 2 ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਇਸ ਦਾ ਸਿਰਲੇਖ ਹੈ, ਕੋਇਰ ਮਾਸਟਰ ਨੂੰ ਕੋਰਾ ਦੇ ਪੁੱਤਰਾਂ ਦਾ ਇੱਕ ਮਸਕੀਲ। ਟਿੱਪਣੀਕਾਰਾਂ ਵਿੱਚ ਇਸ ਬਾਰੇ ਬਹਿਸ ਹੈ ਕਿ ਇਹ ਕੋਰਾ ਦੇ ਪੁੱਤਰਾਂ ਦੁਆਰਾ ਲਿਖਿਆ ਗਿਆ ਸੀ ਜਾਂ ਉਹਨਾਂ ਦੁਆਰਾ ਸੰਗੀਤਬੱਧ ਕੀਤਾ ਗਿਆ ਸੀ ਅਤੇ ਕਿਸੇ ਹੋਰ ਦੁਆਰਾ ਲਿਖਿਆ ਗਿਆ ਸੀ, ਸ਼ਾਇਦ ਦਾਊਦ ਨੇ ਖੁਦ। ਲਗਭਗ ਸਾਰੇ ਟਿੱਪਣੀਕਾਰ ਇਸ ਗੱਲ 'ਤੇ ਸਹਿਮਤ ਹਨ ਕਿ ਜ਼ਬੂਰ 42 ਅਤੇ 43 ਨੂੰ ਇੱਕ ਇਕਾਈ ਦੇ ਰੂਪ ਵਿੱਚ ਇਕੱਠਾ ਕੀਤਾ ਜਾਣਾ ਚਾਹੀਦਾ ਹੈ। ਸ਼ਾਇਦ ਤੁਹਾਨੂੰ ਅਹਿਸਾਸ ਹੋਇਆ ਹੋ ਕਿ ਜਿਵੇਂ ਉਹਨਾਂ ਨੂੰ ਪਹਿਲਾਂ ਪੜ੍ਹਿਆ ਗਿਆ ਸੀ, ਜ਼ਬੂਰ 42 ਦੀ 5, 11, 43 ਦੀ 5 ਲਗਭਗ ਇੱਕੋ ਜਿਹੇ ਹਨ। ਜੇ ਉਹ ਅਸਲ ਵਿੱਚ ਇੱਕ ਜ਼ਬੂਰ ਨਹੀਂ ਸਨ ਤਾਂ ਤੁਹਾਨੂੰ ਉਹਨਾਂ ਨੂੰ ਯਕੀਨੀ ਤੌਰ 'ਤੇ ਇੱਕ ਜੋੜੇ ਦੇ ਰੂਪ ਵਿੱਚ ਲਿਖਿਆ ਗਿਆ ਸੀ। ਇੱਕ ਅਰਥ ਹੈ ਜਿਸ ਵਿੱਚ ਜ਼ਬੂਰ 42 ਤੋਂ 50 ਇਕੱਠੇ ਹਨ। ਜ਼ਬੂਰ 42 ਤੋਂ 44 ਪਰਮੇਸ਼ੁਰ ਨੂੰ ਵਿਰਲਾਪ ਪੇਸ਼ ਕਰਦਾ ਹੈ ਅਤੇ ਜ਼ਬੂਰ 45 ਤੋਂ 50 ਇਹਨਾਂ ਵਿਰਲਾਪਾਂ ਦਾ ਇੱਕ ਸ਼ਾਨਦਾਰ ਜਵਾਬ ਪੇਸ਼ ਕਰਦਾ ਹੈ। ਇਸ ਲਈ ਉਸ ਪਿਛੋਕੜ ਦੇ ਨਾਲ ਆਓ ਵਿਚਾਰ ਕਰੀਏ ਕਿ ਆਓ ਵਿਚਾਰ ਕਰੀਏ ਕਿ ਦਰਦ ਨਾਲ ਕੀ ਕਰਨਾ ਹੈ। ਨੁਕਸਾਨ ਦੇ ਨਾਲ ਆਓ ਜ਼ਬੂਰ ਦਾ ਅਧਿਐਨ ਕਰੀਏ ਅਤੇ ਵੇਖੀਏ ਕਿ ਅਸੀਂ ਪ੍ਰਭੂ ਨੂੰ ਵਿਰਲਾਪ ਕਰਨ ਬਾਰੇ ਅਸੀਂ ਕੀ ਸਿੱਖ ਸਕਦੇ ਹਾਂ। ਸੋ ਪਹਿਲਾਂ ਧਿਆਨ ਦਈਏ ਕਿ ਗਵਾਚਿਆ ਹੋਇਆ ਕੀ ਆ, ਇਹ ਯਾਦ ਰੱਖਣਾ, ਅਤੇ ਜਿਹੜਾ ਲੱਭੇਗਾ ਇਸ ਦੀ ਉਮੀਦ। ਸੋ 42 ਜਿਹੜਾ ਆ ਜ਼ਬੂਰ, ਉਹਦੀ 1-5 ਅੱਜ ਤੱਕ ਆਓ ਆਇਤਾਂ 'ਤੇ ਇੱਕ ਨਜ਼ਰ ਮਾਰਦੇ ਹਾਂ। ਜਿਵੇਂ ਇੱਕ ਹਿਰਨ ਵਗਦੀਆਂ ਨਦੀਆਂ ਲਈ ਤਰਸਦਾ ਹੈ, ਉਸੇ ਤਰ੍ਹਾਂ ਮੇਰੀ ਰੂਹ ਤੇਰੇ ਲਈ ਤਰਸਦੀ ਹੈ ਪਰਮੇਸ਼ੁਰ। ਮੇਰੀ ਰੂਹ ਪਰਮੇਸ਼ੁਰ ਲਈ ਜਿਉਂਦੇ ਪਰਮੇਸ਼ੁਰ ਲਈ ਧਿਆਈ ਹੈ। ਮੈਂ ਕਦੋਂ ਆਵਾਂਗਾ ਅਤੇ ਪਰਮੇਸ਼ੁਰ ਦੇ ਸਾਹਮਣੇ ਪੇਸ਼ ਹੋਵਾਂਗਾ? ਮੇਰੇ ਹੰਝੂ ਮੇਰਾ ਭੋਜਨ ਰਹੇ ਹਨ ਦਿਨ ਅਤੇ ਰਾਤ, ਜਦੋਂ ਕਿ ਉਹ ਮੈਨੂੰ ਸਾਰਾ ਦਿਨ ਕਹਿੰਦੇ ਹਨ, ਤੇਰਾ ਪਰਮੇਸ਼ੁਰ ਕਿੱਥੇ ਹੈ? ਖੈਰ, ਇਹ ਬਹੁਤ ਮਸ਼ਹੂਰ ਅਤੇ ਪਿਆਰੀਆਂ ਆਇਤਾਂ ਹਨ, ਅਤੇ ਪਾਣੀ ਲਈ ਬੇਤਾਬ ਪਿਆਰੇ ਦੀ ਇਹ ਤਸਵੀਰ ਪਰਮੇਸ਼ੁਰ ਦੀ ਤਰਸਦੀ ਆਤਮਾ ਲਈ ਇੱਕ ਉਦਾਹਰਨ ਵਜੋਂ ਸ਼ਕਤੀਸ਼ਾਲੀ ਹੈ। ਜ਼ਬੂਰਾਂ ਦੇ ਲਿਖਾਰੀ ਨੂੰ ਆਤਮਿਕ ਪਿਆਸ ਹੈ ਅਤੇ ਉਹ ਇਸ ਨੂੰ ਸ਼ਾਂਤ ਕਰਨ ਲਈ ਬੇਤਾਬ ਰਹਿੰਦਾ ਹੈ। ਅਕਸਰ ਜਦੋਂ ਅਸੀਂ ਇਸ ਆਇਤ ਬਾਰੇ ਸੋਚਦੇ ਹਾਂ ਤਾਂ ਅਸੀਂ ਸਿਰਫ ਖੁਸ਼ ਈਸਾਈਆਂ ਦੇ ਸੰਦਰਭ ਵਿੱਚ ਸੋਚਦੇ ਹਾਂ ਜੋ ਪਰਮੇਸ਼ੁਰ ਦੀ ਹੋਰ ਜ਼ਿਆਦਾ ਇੱਛਾ ਰੱਖਦੇ ਹਨ, ਪਰ ਇਹ ਇਸ ਜ਼ਬੂਰ ਦੇ ਸੰਦਰਭ ਵਿੱਚ ਬਿਲਕੁਲ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਜ਼ਬੂਰ ਬਾਰੇ ਸਾਡਾ ਨਜ਼ਰੀਆ 1980 ਦੇ ਦਹਾਕੇ ਦੇ ਉਸ ਛੋਟੇ ਜਿਹੇ ਭਜਨ ਜਿਵੇਂ ਹਿਰਨੀ ਪਾਣੀ ਲਈ ਤਰਸਦਾ, ਜਿਵੇਂ ਹਿਰਨ ਪਾਣੀ ਲਈ ਤਰਸਦਾ ਉਸੇ ਤਰ੍ਹਾਂ ਮੇਰੀ ਆਤਮਾ ਤੇਰੇ ਲਈ ਤਰਸਦੀ ਹੈ ਦੁਆਰਾ ਬਦਲਿਆ ਗਿਆ ਹੈ। ਜਿਵੇਂ ਅਸੀਂ ਇਸ ਜ਼ਬੂਰ ਨੂੰ ਪੜ੍ਹਦੇ ਹੋਏ ਦੇਖਾਂਗੇ, ਇਹ ਆਤਮਿਕ ਪਿਆਸ ਜੀਵਤ ਪਰਮਾਤਮਾ ਲਈ ਤਾਂਘ, ਦੂਜਿਆਂ ਦੇ ਹਮਲੇ ਦੇ ਵਿਚਕਾਰ ਬ੍ਰਹਮ ਜਾਂ ਪ੍ਰਭੂ ਦੀ ਗੈਰ ਹਾਜ਼ਰੀ ਦੀ ਅਸਲ ਭਾਵਨਾ ਦੁਆਰਾ ਪ੍ਰੇਰਿਤ ਹੈ। ਕੁਝ ਟਿੱਪਣੀਕਾਰ ਜੋ ਸੋਚਦੇ ਹਨ ਕਿ ਇਹ ਜ਼ਬੂਰ ਦਾਊਦ ਦੁਆਰਾ ਲਿਖਿਆ ਗਿਆ ਸੀ ਜਾਂ ਘੱਟੋ ਘੱਟ ਉਸਦੇ ਨਿਰਦੇਸ਼ਨ 'ਤੇ ਸੋਚਦੇ ਹਨ ਕਿ ਇਹ ਦਾਊਦ ਦੇ ਆਪਣੇ ਪੁੱਤਰ ਅਬਸ਼ਾਲੋਮ ਨਾਲ ਅਨੁਭਵਾਂ ਨੂੰ ਦਰਸਾ ਸਕਦਾ ਹੈ। ਅਬਸ਼ਾਲੋਮ ਨੇ ਆਪਣੇ ਪਿਤਾ ਦੇ ਵਿਰੁੱਧ ਬਗਾਵਤ ਕੀਤੀ, ਪਰਿਵਾਰ ਵਿੱਚ ਦਰਦ ਅਤੇ ਟੁੱਟਣਾ ਲਿਆਇਆ। ਅਬਸ਼ਾਲੋਮ ਨੇ ਸਿੰਘਾਸਨ 'ਤੇ ਕਬਜ਼ਾ ਕਰ ਲਿਆ ਅਤੇ ਦਾਊਦ ਨੂੰ ਭੱਜਣਾ ਪਿਆ। ਉਹ ਬਹੁਤ ਦੂਰ ਸੀ, ਉਸਦੀ ਗਿਆਨ ਉਸਦੇ ਆਪਣੇ ਪੁੱਤਰ ਤੋਂ ਖਤਰੇ ਵਿੱਚ ਸੀ। ਉਹ ਤੰਬੂ ਵਿੱਚ ਪੂਜਾ ਤੋਂ ਦੂਰ ਸੀ, ਪਰਮੇਸ਼ੁਰ ਦੇ ਲੋਕਾਂ ਤੋਂ ਅਲੱਗ ਥਲੱਗ, ਅਤੇ ਇਹ ਦਾਊਦ ਦੇ ਇੱਕ ਮਰੇ ਹੋਏ ਪੁੱਤਰ ਦੇ ਜਨਮ ਨਾਲ ਖਤਮ ਹੋਇਆ। ਮੈਨੂੰ ਲੱਗਦਾ ਹੈ ਕਿ ਇਸ ਸਥਿਤੀ ਵਿੱਚ ਗੁੰਝਲਦਾਰ ਭਾਵਨਾਵਾਂ ਦੀ ਰੇਂਜ ਅਤੇ ਦਰਦ ਦੀ ਡੂੰਘਾਈ ਜਿਹੜੀ ਆ ਉਹ ਸਪੱਸ਼ਟ ਆ। ਸ਼ਾਇਦ ਇਹੀ ਸੰਦਰਭ ਆ, ਪਰ ਸਾਡੇ ਕੋਲ ਇੱਕ ਲੇਖਕ ਹੈ ਜੋ ਪਰਮੇਸ਼ੁਰ ਦੀ ਅਣਹੋਂਦ ਮਹਿਸੂਸ ਕਰਦਾ ਹੈ, ਸ਼ਾਇਦ ਪਰਮਾਤਮਾ ਦੁਆਰਾ ਤਿਆਗਿਆ ਹੋਇਆ ਵੀ ਮਹਿਸੂਸ ਕਰਦਾ ਆ। ਆਇਤ 2 ਦੇ ਅੰਤ ਵਿੱਚ ਉਸਦਾ ਸਵਾਲ, ਮੈਂ ਕਦੋਂ ਆਵਾਂਗਾ ਅਤੇ ਆਪਣੇ ਪਰਮੇਸ਼ੁਰ ਦੇ ਸਾਹਮਣੇ ਪੇਸ਼ ਹੋਵਾਂਗਾ, ਇਹ ਸੰਕੇਤ ਕਰ ਸਕਦਾ ਹੈ ਕਿ ਉਹ ਆਪਣੇ ਬੰਨ ਦੇ ਅੰਤ 'ਤੇ ਪਹੁੰਚ ਗਿਆ ਹੈ ਅਤੇ ਉਸਨੇ ਹੁਣ ਬਹੁਤ ਦੁੱਖ ਸਹਿ ਲਿਆ ਜਾਂ ਉਸਦਾ ਜਿਹੜਾ ਦੁੱਖ ਆ ਹੁਣ ਸਹਿਣ ਤੋਂ ਬਾਹਰ ਹੋ ਰਿਹਾ। ਉਸਦੀ ਰੋਜ਼ਾਨਾ ਖੁਰਾਕ ਜਿਹੜੀ ਆ ਉਹ ਹੰਝੂ ਹਨ। ਆਇਤ 3 ਦੇ ਵਿੱਚ ਦੇਖਦੇ ਹਾਂ, ਨਾਸ਼ਤੇ ਦੁਪਹਿਰ ਅਤੇ ਖਾਣੇ ਅਤੇ ਰਾਤ ਦੇ ਖਾਣੇ ਲਈ ਹੰਝੂ। ਉਹ ਪਰਮੇਸ਼ੁਰ ਦੀਆਂ ਵਗਦੀਆਂ ਧਾਰਾਵਾਂ ਦੁਆਰਾ ਕਾਇਮ ਰਹਿਣਾ ਚਾਹੁੰਦਾ ਹੈ, ਪਰ ਹੁਣ ਲਈ ਉਸਦੇ ਕੋਲ ਸਿਰਫ ਉਸਦੇ ਹੰਝੂ ਹਨ। ਅਜਿਹਾ ਲੱਗਦਾ ਹੈ ਕਿ ਉਸਦਾ ਦਰਦ ਉਸਦੀ ਇਕੱਲਤਾ ਅਤੇ ਤਿਆਗ ਦੀ ਭਾਵਨਾ ਦੂਜੇ ਲੋਕਾਂ ਅਤੇ ਉਹਨਾਂ ਦੀਆਂ ਟਿੱਪਣੀਆਂ ਦੁਆਰਾ ਹੋਰ ਵੀ ਵਿਗੜ ਗਿਆ ਹੈ। ਅਜਿਹਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਉਸਨੂੰ ਤਿਆਗ ਦਿੱਤਾ ਹੈ। ਮੈਂ ਹੈਰਾਨ ਹਾਂ ਕਿ ਉਸਨੇ ਇਸਦੇ ਹੱਕਦਾਰ ਹੋਣ ਲਈ ਕੀ ਕੀਤਾ ਹੈ। ਉੱਥੇ ਕੁਝ ਤਾਂ ਹੋਣਾ ਚਾਹੀਦਾ ਹੈ। ਉਹ ਹੰਝੂਆਂ ਵਿੱਚ ਹੈ ਅਤੇ ਲੋਕ ਕਹਿੰਦੇ ਹਨ, ਤੇਰਾ ਪਰਮੇਸ਼ੁਰ ਕਿੱਥੇ ਹੈ? ਕੀ ਤੁਸੀਂ ਜ਼ਬੂਰਾਂ ਦੇ ਲਿਖਾਰੇ ਦੀਆਂ ਭਾਵਨਾਵਾਂ ਨੂੰ ਪਛਾਣ ਕਰ ਸਕਦੇ ਹੋ ਜਾਂ ਆਪਣੇ ਆਪ ਨੂੰ ਜੋੜ ਸਕਦੇ ਹੋ? ਜਦੋਂ ਤੁਸੀਂ ਆਪਣੀ ਜ਼ਿੰਦਗੀ ਨੂੰ ਦੇਖਦੇ ਹੋ ਕਿ ਦਰਦ ਅਤੇ ਨੁਕਸਾਨ ਦੀਆਂ ਥਾਵਾਂ ਹਨ, ਕੀ ਤੁਸੀਂ ਪਰਮਾਤਮਾ ਤੋਂ ਦੂਰੀ ਦਾ ਅਹਿਸਾਸ ਮਹਿਸੂਸ ਕਰਦੇ ਹੋ? ਕੀ ਤੁਸੀਂ ਕਦੇ ਇਹ ਸੋਚਿਆ ਹੈ ਕਿ ਉਸਨੇ ਤੁਹਾਨੂੰ ਛੱਡ ਦਿੱਤਾ ਹੈ? ਤੁਸੀਂ ਉਸ ਲਈ ਤਰਸਦੇ ਰਹੇ ਹੋ, ਪਰ ਦਰਦਨਾਕ ਜਿਹੜਾ ਵਕਤ ਆ ਉਹ ਜਿਹੜੇ ਆ ਉਹ ਢੇਰੀ ਵਾਂਗੂ ਲੱਗੀ ਜਾਂਦੇ ਆ। ਤੁਸੀਂ ਉਸ ਤੋਂ ਬਹੁਤ ਦੂਰ ਮਹਿਸੂਸ ਕਰਦੇ ਹੋ, ਹੰਝੂ ਤੁਹਾਡਾ ਭੋਜਨ ਬਣ ਗਏ ਹਨ। ਇਸ ਤੋਂ ਇਲਾਵਾ ਦੂਜਿਆਂ ਦੀ ਸਾਰੀ ਟਿੱਪਣੀ ਇਸ ਨੂੰ ਹੋਰ ਵੀ ਬੱਤਰ ਬਣਾਉਂਦੇ ਹਨ ਜਾਂ ਬਣਾਉਂਦੀਆਂ ਹਨ। ਜੇ ਤੁਸੀਂ ਇਸ ਤਰ੍ਹਾਂ ਮਹਿਸੂਸ ਕੀਤਾ ਹੈ, ਜੇ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਤਾਂ ਤੁਸੀਂ ਚੰਗੀ ਸੰਗਤ ਦੇ ਵਿੱਚ ਹੋ। ਜ਼ਬੂਰਾਂ ਦੇ ਲਿਖਾਰੀ ਨੇ ਪਹਿਲਾਂ ਹੀ ਮਹਿਸੂਸ ਕੀਤਾ, ਤੁਸੀਂ ਆਪਣੇ ਲਈ ਕੁਝ ਵਿਲੱਖਣ ਅਨੁਭਵ ਨਹੀਂ ਕਰ ਰਹੇ ਹੋ। ਆਪਣੇ ਨੁਕਸਾਨ, ਆਪਣੇ ਦਰਦ, ਆਪਣੇ ਦੁੱਖ ਦਾ ਪ੍ਰਗਟਾਵਾ ਕਰੋ, ਪ੍ਰਭੂ ਲਈ ਤਾਂਗ ਦਿਖਾਓ। ਆਇਤ 4 ਵਿੱਚ ਜ਼ਬੂਰਾਂ ਦਾ ਲਿਖਾਰੀ ਕੁਝ ਗੁਆਚੀਆਂ ਚੀਜ਼ਾਂ ਨੂੰ ਯਾਦ ਕਰਨ ਵੱਲ ਮੁੜਦਾ ਹੈ। ਇਹ ਗੱਲਾਂ ਮੈਨੂੰ ਯਾਦ ਹਨ ਜਿਵੇਂ ਮੈਂ ਆਪਣੀ ਆਤਮਾ ਡੋਲਦਾ ਹਾਂ। ਮੈਂ ਪੀੜ ਦੇ ਨਾਲ ਕਿਵੇਂ ਜਾਵਾਂਗਾ, ਮੈਂ ਭੀੜ ਦੇ ਨਾਲ ਕਿਵੇਂ ਜਾਵਾਂਗਾ ਅਤੇ ਉਹਨਾਂ ਨੂੰ ਜਲੂਸ ਵਿੱਚ ਪਰਮੇਸ਼ੁਰ ਦੇ ਘਰ ਲੈ ਜਾਵਾਂਗਾ, ਖੁਸ਼ੀ ਦੀਆਂ ਚੀਕਾਂ ਅਤੇ ਪ੍ਰਸ਼ੰਸਾ ਦੇ ਗੀਤਾਂ ਨਾਲ। ਇੱਕ ਭੀੜ ਤਿਉਹਾਰ ਮਨਾਉਂਦੀ ਹੈ, ਉਹ ਚੰਗੇ ਪੁਰਾਣੇ ਦਿਨਾਂ ਨੂੰ ਯਾਦ ਕਰਦਾ ਹੈ। ਉਹ ਯਾਦ ਕਰਦਾ ਹੈ ਜਦੋਂ ਉਸਦਾ ਪ੍ਰਭੂ ਨਾਲ ਰਿਸ਼ਤਾ ਮਜ਼ਬੂਤ, ਸਕਾਰਾਤਮਕ, ਸਿਹਤਮੰਦ ਅਤੇ ਲਾਭਦਾਇਕ ਸੀ। ਉਹ ਯਾਦ ਕਰਦਾ ਹੈ ਕਿ ਉਹ ਕਿਵੇਂ ਪਰਮਾਤਮਾ ਦੇ ਘਰ ਜਾਂਦਾ ਸੀ, ਖੁਸ਼ੀ ਅਤੇ ਉਸ ਦੀਆਂ ਆਵਾਜ਼ਾਂ, ਪੂਜਾ ਕਰਨ ਵਾਲੇ ਭਾਈਚਾਰੇ ਦੀ ਖੁਸ਼ੀ ਨੂੰ ਯਾਦ ਕਰਦਾ ਆ। ਉਹ ਸ਼ਾਇਦ ਧਾਰਮਿਕ ਕੈਲੰਡਰ ਦੇ ਕੁਝ ਉੱਚ ਬਿੰਦੂਆਂ ਲਾਈਕ ਪਸਾ ਬੂਥਾਂ ਜਾਂ ਪੈਂਤੀਕੋਸ ਦੇ ਤਿਉਹਾਰਾਂ ਬਾਰੇ ਸੋਚ ਰਿਹਾ ਹੋਵੇਗਾ। ਉਸਨੇ ਖੁਸ਼ਹਾਲ ਦਿਨਾਂ ਨੂੰ ਯਾਦ ਕੀਤਾ। ਮੈਨੂੰ ਲੱਗਦਾ ਹੈ ਕਿ ਉਹ ਯਾਦਾਂ ਦੋ ਧਾਰੀ ਤਲਵਾਰ ਹੋਣਗੀਆਂ, ਕਿਉਂਕਿ ਉਹ ਖੁਸ਼ਹਾਲ ਦਿਨਾਂ ਦੀਆਂ ਖੁਸ਼ਹਾਲ ਯਾਦਾਂ ਹਨ, ਪਰ ਜਦੋਂ ਉਸਦੀ ਮੌਜੂਦਾ ਉਦਾਸੀ ਅਤੇ ਇਕੱਲਤਾ ਦੇ ਵਿਰੁੱਧ ਦੇਖਿਆ, ਉਹਨਾਂ ਨੂੰ ਕੰਪੇਅਰ ਕਰਦਾ ਜਾਂ ਸੈੱਟ ਕਰਦਾ ਤਾਂ ਬਹੁਤ ਉਸ ਲਈ ਜਿਹੜਾ ਸੋਚਣਾ ਦਰਦਨਾਕ ਹੁੰਦਾ ਆ। ਜ਼ਬੂਰਾਂ ਦੇ ਲਿਖਾਰੀ ਵਾਂਗ ਅਸੀਂ ਉਸ ਨੁਕਸਾਨ ਨੂੰ ਦਫ਼ਨ ਨਹੀਂ ਕਰ ਸਕਦੇ, ਦਬਾ ਨਹੀਂ ਸਕਦੇ ਜਿਸ ਦਾ ਅਸੀਂ ਸਾਹਮਣਾ ਕੀਤਾ ਹੈ ਜਾਂ ਕਰ ਰਹੇ ਹਾਂ। ਇਹ ਯਾਦ ਰੱਖਣਾ ਚੰਗਾ ਹੈ, ਭਾਵੇਂ ਕਈ ਵਾਰ ਇਹ ਦਰਦ ਲਿਆਉਂਦਾ ਹੈ। ਉਹ ਯਾਦ ਕਰ ਰਿਹਾ ਕਿ ਕੀ ਗੁਆਚ ਗਿਆ ਹੈ, ਪਰ ਉਹ ਉੱਥੇ ਨਹੀਂ ਰੁਕਦਾ ਕਿਉਂਕਿ ਉਹ ਆਪਣੇ ਆਪ ਨੂੰ ਫੜ ਲੈਂਦਾ ਅਤੇ ਸੱਚ ਬੋਲਦਾ ਹੈ। ਅਤੇ ਇਹ ਆਇਤ ਦੇ 3-5 ਆਇਤ ਜਿਹੜੀ ਅਤੇ 3 ਜਿਹੜੇ ਆ ਪੜਾ ਆ, ਤੂੰ ਕਿਉਂ ਹੇਠਾਂ ਸੁੱਟਿਆ ਗਿਆ ਹੈ ਅਤੇ ਹੇ ਮੇਰੀ ਆਤਮਾ, ਅਤੇ ਤੂੰ ਮੇਰੇ ਅੰਦਰ ਕਿਉਂ ਗੜਬੜ ਵਿੱਚ ਹੈ? ਪਰਮੇਸ਼ੁਰ ਵਿੱਚ ਉਮੀਦ ਰੱਖੋ, ਕਿਉਂਕਿ ਮੈਂ ਫਿਰ ਉਸਦੀ ਉਸਤਤ ਕਰਾਂਗਾ। ਮੇਰੀ ਮੁਕਤੀ ਮੇਰੇ ਪਰਮੇਸ਼ੁਰ ਤੋਂ ਹੈ। ਇੱਥੇ ਕੁਝ ਬਹੁਤ ਸੋਚ ਸਮਝ ਕੇ ਕੀਤਾ ਗਿਆ ਹੈ। ਜ਼ਬੂਰਾਂ ਦਾ ਲਿਖਾਰੀ ਚੀਜ਼ਾਂ ਨੂੰ ਫੜ ਰਿਹਾ ਹੈ, ਜਾਣ ਬੁੱਝ ਕੇ ਪਰਮਾਤਮਾ ਨੂੰ ਤਸਵੀਰ ਵਿੱਚ ਵਾਪਸ ਲਿਆ ਰਿਹਾ ਹੈ। ਉਸਦਾ ਨੁਕਸਾਨ ਅਸਲੀ ਹੈ, ਉਸਦਾ ਦਰਦ ਅਸਲੀ ਹੈ, ਉਸਦੀ ਆਤਮਾ ਹੇਠਾਂ ਸੁੱਟੀ ਗਈ ਹੈ, ਪਰ ਉਹ ਯੋਜਨਾਬੱਧ ਅਤੇ ਜਾਣ ਬੁੱਝ ਕੇ ਪਰਮਾਤਮਾ ਨੂੰ ਤਸਵੀਰ ਵਿੱਚ ਵਾਪਸ ਲਿਆਉਂਦਾ ਹੈ। ਹਾਲਾਂਕਿ ਉਹ ਪਰਮਾਤਮਾ ਨਾਲ ਗੱਲ ਨਹੀਂ ਕਰ ਰਿਹਾ, ਉਹ ਆਪਣੇ ਆਪ ਨਾਲ ਗੱਲ ਕਰ ਰਿਹਾ ਹੈ। ਡਿਪਰੈਸ਼ਨ ਦੇ ਸੰਦਰਭ ਵਿੱਚ ਮਾਰਟਿਨ ਲੋਇਡ ਜੋਨਸ ਨੇ ਇਹ ਕਿਹਾ ਹੈ ਕਿ ਤੁਸੀਂ ਮਹਿਸੂਸ ਕੀਤਾ ਹੈ ਕਿ ਜ਼ਿੰਦਗੀ ਵਿੱਚ ਤੁਹਾਡੀ ਜ਼ਿਆਦਾਤਰ ਨਾ ਖੁਸ਼ੀ ਇਸ ਤੱਥ ਦੇ ਕਾਰਨ ਹੈ ਕਿ ਤੁਸੀਂ ਆਪਣੇ ਆਪ ਨਾਲ ਗੱਲ ਕਰਨ ਦੀ ਬਜਾਏ ਆਪਣੇ ਆਪ ਨੂੰ ਸੁਣ ਰਹੇ ਹੋ। ਜ਼ਬੂਰ 42 ਦਾ ਇਹ ਹਵਾਲਾ ਦਿੰਦੇ ਹੋਏ ਉਸਨੇ ਕਿਹਾ, ਹੁਣ ਇਸ ਆਦਮੀ ਦਾ ਇਲਾਜ ਇਹ ਸੀ, ਇਸ ਸਵੈ ਨੂੰ ਆਪਣੇ ਆਪ ਨਾਲ ਗੱਲ ਕਰਨ ਦੀ ਇਜਾਜ਼ਤ ਦੇਣ ਦੀ ਬਜਾਏ ਉਹ ਆਪਣੇ ਆਪ ਨਾਲ ਗੱਲ ਕਰਨਾ ਸ਼ੁਰੂ ਕਰ ਦਿੰਦਾ ਹੈ। ਹੇ ਮੇਰੀ ਆਤਮਾ, ਤੂੰ ਹੇਠਾਂ ਕਿਉਂ ਸੁੱਟੀ ਗਈ ਹੈ, ਉਹ ਪੁੱਛਦਾ ਹੈ। ਉਸਦੀ ਆਤਮਾ ਉਸ ਨੂੰ ਉਦਾਸ ਕਰ ਰਹੀ ਸੀ, ਉਸ ਨੂੰ ਕੁਚਲ ਰਹੀ ਸੀ, ਇਸ ਲਈ ਉਹ ਖੜ੍ਹਾ ਹੋ ਜਾਂਦਾ ਹੈ ਅਤੇ ਕਹਿੰਦਾ ਹੈ, ਆਪਣੇ ਆਪ ਇੱਕ ਪਲ ਲਈ ਸੁਣੋ, ਮੈਂ ਤੁਹਾਡੇ ਨਾਲ ਗੱਲ ਕਰਾਂਗਾ। ਇਸੇ ਤਰ੍ਹਾਂ ਸਾਨੂੰ ਕਈ ਵਾਰ ਆਪਣੇ ਆਪ ਨੂੰ ਉਪਦੇਸ਼ ਦੇਣ ਦੀ ਲੋੜ ਹੁੰਦੀ ਹੈ। ਤੁਹਾਨੂੰ ਆਪਣੇ ਆਪ ਨੂੰ ਭੜਕਾਉਣਾ ਚਾਹੀਦਾ ਹੈ, ਆਪਣੇ ਆਪ ਨੂੰ ਝਿੜਕਣਾ ਚਾਹੀਦਾ, ਆਪਣੇ ਆਪ ਨੂੰ ਨਿੰਦਾ ਕਰਨੀ ਚਾਹੀਦੀ ਆ, ਆਪਣੇ ਆਪ ਨੂੰ ਉਤਸ਼ਾਹਿਤ ਕਰਨਾ ਚਾਹੀਦਾ, ਆਪਣੇ ਆਪ ਨੂੰ ਕਹਿਣਾ ਚਾਹੀਦਾ ਆ, ਤੂੰ ਰੱਬ ਵਿੱਚ ਉਮੀਦ ਰੱਖ। ਇਸ ਉਦਾਸ ਦੁਖੀ ਤਰੀਕੇ ਨਾਲ ਬੁੜਬੁੜਾਉਣ ਦੀ ਬਜਾਏ ਅਤੇ ਫਿਰ ਤੁਹਾਨੂੰ ਆਪਣੇ ਆਪ ਨੂੰ ਪਰਮਾਤਮਾ ਦੀ ਯਾਦ ਦਿਵਾਉਣੀ ਚਾਹੀਦੀ ਹੈ। ਪਰਮਾਤਮਾ ਕੌਣ ਆ ਅਤੇ ਪਰਮਾਤਮਾ ਕੀ ਹੈ, ਪਰਮਾਤਮਾ ਨੇ ਕੀ ਕੀਤਾ ਹੈ ਅਤੇ ਪਰਮਾਤਮਾ ਨੇ ਆਪਣੇ ਆਪ ਨੂੰ ਕੀ ਕਰਨ ਦਾ ਵਾਅਦਾ ਕੀਤਾ ਹੈ। ਫਿਰ ਅਜਿਹਾ ਕਰਨ ਤੋਂ ਬਾਅਦ ਇਸ ਮਹਾਨ ਨੋਟ 'ਤੇ ਸਮਾਪਤ ਕਰੋ, ਆਪਣੇ ਆਪ ਨੂੰ ਚੁਣੌਤੀ ਦਿਓ, ਦੂਜੇ ਲੋਕਾਂ ਨੂੰ ਚੁਣੌਤੀ ਦਿਓ, ਸ਼ੈਤਾਨ ਅਤੇ ਸਾਰੀ ਦੁਨੀਆ ਨੂੰ ਚੁਣੌਤੀ ਦਿਓ ਅਤੇ ਇਸ ਆਦਮੀ ਨਾਲ ਕਹੋ, ਮੈਂ ਉਸਦੇ ਚਿਹਰੇ ਦੀ ਮਦਦ ਲਈ ਉਸਦੀ ਪ੍ਰਸ਼ੰਸਾ ਕਰਾਂਗਾ ਜੋ ਮੇਰੇ ਚਿਹਰੇ ਦੀ ਸਿਹਤ ਅਤੇ ਮੇਰੇ ਪਰਮਾਤਮਾ ਦੀ ਵੀ ਵੱਲੋਂ ਹੈ। ਜਿਵੇਂ ਕਿ ਅਸੀਂ ਆਪਣੀਆਂ ਸ਼ਿਕਾਇਤਾਂ, ਆਪਣਾ ਵਿਰਲਾਪ ਪਰਮਾਤਮਾ ਅੱਗੇ ਲਿਆਉਂਦੇ ਹਾਂ, ਇਹ ਇੱਕ ਪ੍ਰਕਿਰਿਆ ਬਣ ਜਾਂਦੀ ਹੈ ਜਿਸ ਵਿੱਚ ਅਸੀਂ ਹਿੱਸਾ ਲੈਂਦੇ ਹਾਂ ਅਤੇ ਵਿਸ਼ਵਾਸ ਵੱਲ ਆਪਣੇ ਆਪ ਨੂੰ ਨਾਲ ਦਲੀਲ ਦਿੰਦੇ ਹਾਂ। ਅਸੀਂ ਪਰਮਾਤਮਾ ਅੱਗੇ ਆਪਣੇ ਡਰ ਪ੍ਰਗਟ ਕਰਦੇ ਹਾਂ ਅਤੇ ਫਿਰ ਪਰਮਾਤਮਾ ਦੇ ਨੇੜੇ ਜਾਂਦੇ ਹਾਂ। ਹੇ ਮੇਰੀ ਆਤਮਾ, ਤੂੰ ਕਿਉਂ ਨਿਰਾਸ਼ ਹੈ, ਮੇਰੇ ਨਾਲ ਇੰਨੀ ਪਰੇਸ਼ਾਨ ਕਿਉਂ, ਪਰਮਾਤਮਾ ਵਿੱਚ ਉਮੀਦ ਰੱਖ ਕਿਉਂਕਿ ਮੈਂ ਅਜੇ ਵੀ ਉਸਦੀ ਉਸਤਤ ਕਰਾਂਗਾ ਅਤੇ ਮੇਰੀ ਮੁਕਤੀ ਅਤੇ ਮੇਰਾ ਪਰਮੇਸ਼ੁਰ। ਹੰਝੂਆਂ ਅਤੇ ਤਾਂਘ ਅਤੇ ਨੁਕਸਾਨ ਦੇ ਵਿਚਕਾਰ ਯਾਦ ਰੱਖੋ ਕਿ ਤੁਸੀਂ ਕੀ ਗਵਾ ਦਿੱਤਾ ਹੈ ਅਤੇ ਆਪਣੇ ਮੁਕਤੀਦਾਤਾ ਅਤੇ ਆਪਣੇ ਪਰਮਾਤਮਾ ਵਿੱਚ ਉਮੀਦ ਲੱਭੋ। ਕਾਸ਼ ਇੰਨਾ ਸੌਖਾ ਹੁੰਦਾ। ਆਪਣੇ ਆਪ ਨੂੰ ਸੰਭਾਲਣ ਤੋਂ ਬਾਅਦ ਜ਼ਬੂਰਾਂ ਦਾ ਲਿਖਾਰੀ ਆਪਣੇ ਦਰਦ ਅਤੇ ਹੋਰ ਵਿਚਾਰ ਕਰਦਾ ਹੈ ਅਤੇ ਸਾਨੂੰ ਇੱਕ ਦੌਰ ਦਾ ਪਤਾ ਲੱਗਦਾ ਹੈ, ਗਵਾਚੇ ਚੀਜ਼ਾਂ ਦਾ ਸੌਖ ਕਰਨਾ ਅਤੇ ਉਮੀਦ ਲੱਭਣਾ। 42 ਉਹਦਾ 6-11 6-7 ਆਇਤ 6-7 ਮੇਰੀ ਆਤਮਾ ਮੇਰੇ ਅੰਦਰ ਡਿੱਗ ਗਈ ਹੈ, ਇਸ ਲਈ ਮੈਂ ਤੁਹਾਨੂੰ ਯਾਦ ਕਰਦਾ ਹਾਂ ਯਰਦਨ ਅਤੇ ਹਰਮੋਨ ਦੀ ਧਰਤੀ ਤੋਂ, ਮਿਜ਼ਾਰ ਪਹਾੜ ਤੋਂ, ਡੂੰਘੀਆਂ ਪੁਕਾਰ ਤੁਹਾਡੇ ਚਰਨਿਆਂ ਦੀ ਗਰੀ 'ਤੇ, ਤੇਰੇ ਸਾਰੇ ਤੋੜਨ ਵਾਲੇ ਅਤੇ ਤੇਰੀਆਂ ਲਹਿਰਾਂ ਮੇਰੇ ਉੱਤੇ ਚੜ ਗਈਆਂ ਹਨ। ਇੱਕ ਵਾਰ ਫਿਰ ਉਹ ਦਰਦ ਮਹਿਸੂਸ ਕਰਦਾ ਹੈ, ਇੱਕ ਵਾਰ ਫਿਰ ਨੁਕਸਾਨ ਦਾ ਡਰ ਹੈ ਅਤੇ ਉਹ ਐਲਾਨ ਕਰਦਾ ਹੈ, ਮੇਰੀ ਆਤਮਾ ਮੇਰੇ ਅੰਦਰ ਡਿੱਗ ਗਈ ਹੈ। ਉਹ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਕਿ ਉਹ ਕਹਿੰਦਾ ਹੈ, ਇਸ ਲਈ ਮੈਂ ਤੈਨੂੰ ਯਰਦਨ ਦੀ ਧਰਤੀ ਅਤੇ ਹਰਮੋਨ ਦੀ ਧਰਤੀ ਤੋਂ, ਮਿਜ਼ਾਰ ਦੇ ਪਹਾੜ ਤੋਂ ਯਾਦ ਕਰਦਾ ਹਾਂ। ਉਹ ਪਰਮੇਸ਼ੁਰ ਤੋਂ ਦੂਰ ਹੈ ਅਤੇ ਫਿਰ ਵੀ ਉਹ ਆਪਣਾ ਮਨ ਪਰਮੇਸ਼ੁਰ ਵੱਲ ਮੋੜਦਾ ਹੈ ਉਸਨੂੰ ਯਾਦ ਕਰਨ ਲਈ। ਉਹ ਸ਼ਾਬਦਿਕ ਤੌਰ 'ਤੇ ਪਰਮੇਸ਼ੁਰ ਦੇ ਘਰ ਤੋਂ ਦੂਰ ਹੋ ਸਕਦਾ ਹੈ, ਪਰ ਇਹ ਦੂਰੀ ਇੱਕ ਆਤਮਿਕ ਦੂਰੀ ਦਾ ਸੰਕੇਤ ਵੀ ਹੋ ਸਕਦੀ ਹੈ। ਉਹ ਯਾਦ ਰੱਖਦਾ ਹੈ, ਅੱਜ ਤੱਕ ਵਿੱਚ ਸਾਡੇ ਕੋਲ ਪਾਣੀ ਦੀਆਂ ਤਾਜ਼ਗੀ ਭਰੀਆਂ ਧਾਰਾਵਾਂ ਸਨ ਜਿਨ੍ਹਾਂ ਦੀ ਜ਼ਬੂਰਾਂ ਦਾ ਲਿਖਾਰੀ ਬਹੁਤ ਦੇਰ ਤੋਂ ਉਡੀਕ ਕਰਦਾ ਸੀ, ਪਰ ਇੱਥੇ ਆਇਤ 7 ਵਿੱਚ ਸਾਡੇ ਕੋਲ ਫਿਰ ਪਾਣੀ ਹੈ। ਇਸ ਵਾਰ ਡੂੰਘੇ ਤੁਹਾਡੇ ਝਰਨਿਆਂ ਦੀ ਗਰਜ ਅਤੇ ਡੂੰਘਿਆਈ ਨੂੰ ਬੁਲਾਉਂਦੇ ਹਨ, ਤੇਰੀਆਂ ਤੋੜਨ ਵਾਲੀਆਂ ਲਹਿਰਾਂ ਅਤੇ ਲਹਿਰਾਂ ਮੇਰੇ ਉੱਤੇ ਚੜ ਗਈਆਂ ਹਨ। ਇਹ ਪਾਣੀ ਬਿਲਕੁਲ ਜ਼ਿਆਦਾ ਖਤਰਨਾਕ ਹੈ, ਖਤਰਨਾਕ ਅਤੇ ਮੁਸ਼ਕਿਲ ਹੈ ਅਤੇ ਇਸ ਤਰ੍ਹਾਂ ਹੈ ਜਿਵੇਂ ਉਸਨੂੰ ਲੱਗਦਾ ਹੈ ਕਿ ਜ਼ਿੰਦਗੀ ਦੀਆਂ ਸਮੱਸਿਆਵਾਂ, ਜ਼ਿੰਦਗੀ ਦੀ ਜਾਪਦੀ ਹਫੜਾ ਦਫੜੀ ਉਸ ਨੂੰ ਹਾਵੀ ਕਰਨ ਅਤੇ ਉਸ ਨੂੰ ਧੋਣ ਦੀ ਧਮਕੀ ਦੇ ਰਹੀ ਦਿੰਦੀਆਂ ਹਨ। ਕੀ ਤੁਸੀਂ ਜ਼ਿੰਦਗੀ ਵਿੱਚ ਇਹਨਾਂ ਭਾਵਨਾਵਾਂ ਵਿੱਚੋਂ ਕਿਸੇ ਨਾਲ ਪਛਾਣ ਕਰ ਸਕਦੇ ਹੋ ਜਾਂ ਆਪਣੇ ਆਪ ਨੂੰ ਜੋੜ ਸਕਦੇ ਹੋ? ਕੀ ਤੁਸੀਂ ਜ਼ਬੂਰਾਂ ਦੇ ਲਿਖਾਰੀ ਦੇ ਜੁੱਤੇ ਵਿੱਚ ਚੱਲ ਸਕਦੇ ਹੋ ਜਾਂ ਜੁੱਤੀ ਵਿੱਚ ਪੈਰ ਪਾ ਸਕਦੇ ਹੋ? ਜਿਵੇਂ ਕਿ ਜ਼ਿੰਦਗੀ ਹਾਵੀ ਹੋਣ ਦੀ ਧਮਕੀ ਦਿੰਦੀ ਹੈ, ਉਹ ਇੱਕ ਵਾਰ ਫਿਰ ਆਪਣਾ ਮਨ ਪਰਮੇਸ਼ੁਰ ਵੱਲ ਮੁੜਦਾ ਹੈ। ਆਇਤ 8, ਦਿਨ ਵੇਲੇ ਪ੍ਰਭੂ ਆਪਣੇ ਅਡੋਲ ਪਿਆਰ ਦਾ ਹੁਕਮ ਦਿੰਦਾ ਹੈ ਅਤੇ ਰਾਤ ਨੂੰ ਉਸਦਾ ਗੀਤ ਮੇਰੇ ਨਾਲ ਹੁੰਦਾ ਹੈ। ਮੇਰੀ ਜ਼ਿੰਦਗੀ ਦੇ ਪਰਮਾਤਮਾ ਨੂੰ ਇੱਕ ਪ੍ਰਾਰਥਨਾ। ਆਇਤ 6, ਤੇ ਸੱਤ ਪਰਮਾਤਮਾ ਬਾਰੇ ਵੱਡੇ ਸਵਾਲ ਉਠਾਉਂਦੀਆਂ ਹਨ ਅਤੇ ਹਦਾਇਤਾਂ ਅਤੇ ਆਇਤਾਂ 9 ਅਤੇ 10 ਵੀ, ਪਰ ਇੱਥੇ ਜ਼ਬੂਰਾਂ ਦੇ ਲਿਖਾਰੀ ਨੂੰ ਅਹਿਸਾਸ ਹੁੰਦਾ ਹੈ ਕਿ ਪਰਮਾਤਮਾ ਹਮੇਸ਼ਾ ਉਸਦੇ ਨਾਲ ਹੈ। ਉਹ ਆਪਣੇ ਨੇਮ ਪਿਆਰ ਦਾ ਹੁਕਮ ਦਿੰਦਾ ਹੈ, ਉਸਨੇ ਮੈਨੂੰ ਨਹੀਂ ਛੱਡਿਆ, ਉਸਨੇ ਪਿਆਰ ਭਰੇ ਵਾਅਦੇ ਕੀਤੇ ਹਨ ਅਤੇ ਉਹ ਉਹਨਾਂ ਨੂੰ ਪੂਰਾ ਕਰੇਗਾ। ਪਰ ਫਿਰ ਉਸਦਾ ਮਨ ਦਰਦ, ਨੁਕਸਾਨ, ਸੋਗ, ਤਿਆਗ ਦੀਆਂ ਭਾਵਨਾਵਾਂ ਵੱਲ ਵਾਪਸ ਖਿੱਚਿਆ ਜਾਂਦਾ ਹੈ। ਆਇਤ 9-10, ਮੈਂ ਪਰਮਾਤਮਾ ਮੇਰੀ ਚੱਟਾਨ ਨੂੰ ਕਹਿੰਦਾ ਹਾਂ, ਤੂੰ ਮੈਨੂੰ ਕਿਉਂ ਭੁੱਲ ਗਿਆ? ਮੈਂ ਦੁਸ਼ਮਣ ਦੇ ਜ਼ੁਲਮ ਦੇ ਕਾਰਨ ਸੋਗ ਕਿਉਂ ਕੀਤਾ ਹੈ? ਮੇਰੀਆਂ ਹੱਡੀਆਂ ਵਿੱਚ ਇੱਕ ਘਾਤਕ ਜ਼ਖਮ ਵਾਂਗ ਮੇਰੇ ਵਿਰੋਧੀ ਮੈਨੂੰ ਤਾਨੇ ਮਾਰਦੇ ਹਨ, ਜਦੋਂ ਕਿ ਉਹ ਸਾਰਾ ਦਿਨ ਮੈਨੂੰ ਕਹਿੰਦੇ ਹਨ, ਤੇਰਾ ਪਰਮੇਸ਼ੁਰ ਕਿੱਥੇ ਹੈ? ਇੱਥੇ ਜ਼ਬੂਰਾਂ ਦਾ ਲਿਖਾਰੀ ਕਿਉਂ ਸਵਾਲ ਪੁੱਛਦਾ ਹੈ ਕਿ ਇਹ ਇੱਕ ਅਜਿਹਾ ਸਵਾਲ ਹੈ ਕਿ ਮੈਨੂੰ ਲੱਗਦਾ ਹੈ ਕਿ ਹਰ ਕਿਸੇ ਜਿਸਨੇ ਨੁਕਸਾਨ, ਦਰਦ, ਸੋਗ, ਤਿਆਗ ਸਿਆ ਹੈ, ਕਿਸੇ ਸਮੇਂ ਪੁੱਛਿਆ ਹੋਵੇਗਾ, ਕਿਉਂ ਤੂੰ ਮੈਨੂੰ ਕਿਉਂ ਭੁੱਲ ਗਿਆ ਹੈ? ਤੂੰ ਪਰਮਾਤਮਾ ਮੇਰੀ ਚੱਟਾਨ ਹੈ, ਪਰ ਅਜਿਹਾ ਕਿਉਂ ਲੱਗਦਾ ਹੈ ਕਿ ਤੂੰ ਮੈਨੂੰ ਭੁੱਲ ਗਿਆ ਹੈ? ਹੇ ਪ੍ਰਭੂ, ਮੈਨੂੰ ਦੁਸ਼ਮਣ ਦੇ ਜ਼ੁਲਮ ਕਾਰਨ ਸੋਗ ਕਿਉਂ ਮਨਾਉਣਾ ਪੈਂਦਾ ਹੈ? ਮੈਨੂੰ ਉਹਨਾਂ ਦੀ ਗੱਲ ਕਿਉਂ ਸੁਣਨੀ ਪੈਂਦੀ ਹੈ ਜਦੋਂ ਉਹ ਮੈਨੂੰ ਕਹਿੰਦੇ ਹਨ, ਤੇਰਾ ਰੱਬ ਕਿੱਥੇ ਹੈ? ਉਹ ਆਪਣੀਆਂ ਹੱਡੀਆਂ ਵਿੱਚ ਇੱਕ ਘਾਤਕ ਜ਼ਖਮ ਦੀ ਗੱਲ ਕਰਦਾ ਹੈ। ਹੋ ਸਕਦਾ ਹੈ ਕਿ ਉਸਦੀਆਂ ਹੱਡੀਆਂ ਵਿੱਚ ਦਰਦ ਹੋਣ ਦਾ ਇਹ ਤੱਥ ਦਰਸਾਉਂਦਾ ਹੈ ਕਿ ਉਸਦਾ ਦੁੱਖ ਬਹੁਤ ਡੂੰਘਾ ਹੈ, ਅਤੇ ਇਹ ਸੰਕੇਤ ਕਰ ਸਕਦਾ ਹੈ ਕਿ ਇਸ ਵਿੱਚ ਗੰਭੀਰ ਬਿਮਾਰੀ ਸ਼ਾਮਲ ਸੀ। ਆਪਣੇ ਆਪ ਨੂੰ ਫੜਨਾ, ਰੱਬ ਵੱਲ ਮੋੜਨਾ, ਰੱਬ 'ਤੇ ਭਰੋਸਾ ਕਰਨਾ ਉਸ ਲਈ ਇੱਕ ਵਾਰ ਹੀ ਚੀਜ਼ ਨਹੀਂ ਹੈ, ਫਿਰ ਇਹ ਉਸ ਲਈ ਇੱਕ ਰੇਖਿਕ ਪ੍ਰਕਿਰਿਆ ਨਹੀਂ ਹੈ। ਉਹ ਆਪਣੇ ਨੁਕਸਾਨ ਦਾ ਸੋਗ ਮਨਾ ਰਿਹਾ ਹੈ। ਇਹ ਸਾਡੇ ਲਈ ਵੀ ਇਹੀ ਹੈ। ਜਦੋਂ ਅਸੀਂ ਨੁਕਸਾਨ ਦੇ ਕਾਰਨ, ਦਰਦ ਦੇ ਕਾਰਨ, ਸੋਗ ਦੇ ਕਾਰਨ ਵਿਰਲਾਪ ਵਿੱਚ ਹੁੰਦੇ ਹਾਂ, ਅਸੀਂ ਸੋਗ ਕਰਦੇ ਹਾਂ ਅਤੇ ਇਹ ਠੀਕ ਆ। ਇੱਕ ਵਾਰ ਫਿਰ ਉਹ ਆਪਣੇ ਆਪ ਨੂੰ ਫੜ ਲੈਂਦਾ ਹੈ, ਉਹ ਆਪਣੇ ਆਪ ਨਾਲ ਗੱਲ ਕਰਦਾ ਹੈ, ਉਹ ਆਪਣੇ ਵਿਅਕਤੀਗਤ ਅਨੁਭਵ ਦੇ ਬਾਵਜੂਦ ਆਪਣੇ ਆਪ ਨੂੰ ਬਾਹਰਮੁਖੀ ਹਕੀਕਤਾਂ ਦੀ ਯਾਦ ਦਿਵਾਉਂਦਾ ਹੈ, ਅਤੇ ਉਹ ਆਪਣੇ ਆਪ ਨੂੰ ਕਹਿੰਦਾ ਹੈ, ਆਇਤ 11, ਤੂੰ ਕਿਉਂ ਡਿੱਗਿਆ ਹੋਇਆ ਹੈ ਹੈ ਮੇਰੀ ਆਤਮਾ, ਅਤੇ ਤੂੰ ਮੇਰੇ ਅੰਦਰ ਕਿਉਂ ਗੜਬੜ ਵਿੱਚ ਹੈ? ਪਰਮੇਸ਼ਵਰ ਵਿੱਚ ਉਮੀਦ ਰੱਖ, ਕਿਉਂਕਿ ਮੈਂ ਫਿਰ ਉਸਦੀ ਉਸਤਤ ਕਰਾਂਗਾ, ਮੇਰੀ ਮੁਕਤੀ ਅਤੇ ਮੇਰਾ ਰੱਬ। ਉਹ ਯਾਦ ਰੱਖਦਾ ਹੈ ਕਿ ਉਸਨੇ ਕੀ ਗਵਾਇਆ ਅਤੇ ਉਮੀਦ ਲੱਭਦਾ ਹੈ, ਅਤੇ ਜੋ ਉਸਨੇ ਗਵਾਇਆ ਹੈ ਉਸਦਾ ਸੁੱਖ ਕਰਦਾ ਹੈ, ਅਤੇ ਫਿਰ ਦੁਬਾਰਾ ਉਮੀਦ ਵੱਲ ਮੁੜਦਾ ਹੈ। ਉਹ ਗੜਬੜ ਦੇ ਵਿਚਕਾਰ ਆਪਣੇ ਅੰਦਰੂਨੀ ਇਕਾਂਤ ਨੂੰ ਚੁਣੌਤੀ ਦਿੰਦਾ ਹੈ ਅਤੇ ਆਪਣੇ ਆਪ ਨੂੰ ਨਿਰਦੋਸ਼ ਦਿੰਦਾ ਹੈ। ਪਰਮੇਸ਼ੁਰ ਵਿੱਚ ਉਮੀਦ ਰੱਖੋ, ਮੈਂ ਉਸ ਦੀ ਦੁਬਾਰਾ ਉਸਤਤ ਕਰਾਂਗਾ, ਉਹ ਮੇਰਾ ਮੁਕਤੀਦਾਤਾ ਹੈ, ਮੇਰਾ ਮੁਕਤੀਦਾਤਾ ਉਹ ਮੇਰਾ ਪਰਮੇਸ਼ੁਰ ਹੈ। ਇਹ ਗੱਲਾਂ ਉਸ ਲਈ ਅਤੇ ਸਾਡੇ ਲਈ ਸੱਚ ਹਨ। ਜੋ ਵੀ ਅਸੀਂ ਲੰਘੇ ਹਾਂ ਜਾਂ ਲੰਘ ਰਹੇ ਹਾਂ, ਪਰਮਾਤਮਾ ਵਿੱਚ ਆਪਣੀ ਉਮੀਦ ਰੱਖੋ, ਤੁਸੀਂ ਉਸਦੀ ਦੁਬਾਰਾ ਉਸਤਤ ਕਰੋਗੇ, ਉਹ ਤੁਹਾਡਾ ਦੁਬਾਰਾ ਮੁਕਤੀਦਾਤਾ ਹੋਵੇਗਾ, ਉਹ ਤੁਹਾਡਾ ਪਰਮੇਸ਼ੁਰ ਹੋਵੇਗਾ। ਇਸ ਲਈ ਅਸੀਂ ਦੇਖਿਆ ਹੈ ਗੁਆਚੀ ਚੀਜ਼ ਨੂੰ ਯਾਦ ਰੱਖਣਾ ਅਤੇ ਉਮੀਦ ਲੱਭਣਾ, ਗੁਆਚੀ ਚੀਜ਼ ਦਾ ਸੋਗ ਕਰਨਾ ਅਤੇ ਉਮੀਦ ਲੱਭਣਾ। ਜਿਵੇਂ ਅਸੀਂ ਜ਼ਬੂਰ 43 ਵਿੱਚ ਆਉਂਦੇ ਹਾਂ, ਅਸੀਂ ਦੇਖਦੇ ਹਾਂ ਗੁਆਚੀ ਚੀਜ਼ ਲਈ ਬੇਨਤੀ ਕਰਨਾ ਅਤੇ ਉਮੀਦ ਲੱਭਣਾ। ਇਹ ਵਰਲਾਪ ਕਰਨਾ ਅਤੇ ਉਮੀਦ ਲੱਭਣ ਦਾ ਤੀਜਾ ਚੱਕਰ ਹੈ। ਇਹ ਥੋੜ੍ਹਾ ਵੱਖਰਾ ਹੈ, ਕਿਉਂਕਿ ਜਦੋਂ ਉਸਦਾ ਸਵਾਲ ਉਸਦਾ ਸੋਗ ਪਹਿਲੀ ਵਾਰ ਜਾਰੀ ਰਹਿੰਦਾ ਹੈ ਤਾਂ ਉਹ ਮਦਦ ਮੰਗਦਾ ਹੈ। ਹੇ ਪਰਮੇਸ਼ੁਰ, ਮੇਰਾ ਨਿਆਂ ਕਰ ਅਤੇ ਇੱਕ ਅਧਰਮੀ ਲੋਕਾਂ ਦੇ ਵਿਰੁੱਧ ਮੇਰਾ ਪੱਖ ਰੱਖ। ਇਹ ਕਿਵੇਂ? ਇਹ ਕਿਸੇ ਬੇਵਫਾ ਲੋਕਾਂ ਜਾਂ ਬੇਵਫਾ ਕੌਮ ਵੱਲੋਂ ਕਿਸੇ ਕਿਸਮ ਦੇ ਦੋਸ਼ ਨੂੰ ਮੰਨਦਾ ਜਾਪਦਾ ਹੈ। ਪਰਮੇਸ਼ੁਰ ਪਿਆਰ ਦਿਖਾਉਂਦਾ ਹੈ ਪਰ ਕੌਮ ਬੇਵਫਾ ਹੈ। ਉਹ ਦਰਦਨਾਕ ਵਿਰਲਾਪ ਵਿੱਚ ਘੋਲ ਕਰਦਾ ਰਹਿੰਦਾ ਹੈ, ਕਿਉਂਕਿ ਉਹ ਪਰਮੇਸ਼ੁਰ ਜਿਸ ਵਿੱਚ ਆਪਣੀ ਸ਼ਰਨ ਲੈਂਦਾ ਹੈ। ਤੂੰ ਮੈਨੂੰ ਕਿਉਂ ਰੱਦ ਕੀਤਾ ਹੈ? ਤੈਂ ਦੁਸ਼ਮਣ ਦੇ ਜ਼ੁਲਮ ਦੇ ਕਾਰਨ ਮੈਨੂੰ ਕਿਉਂ ਸੋਗ ਵਿੱਚ ਰੱਖਿਆ ਹੈ? ਉਹ ਪਰਮੇਸ਼ੁਰ ਵਿੱਚ ਸ਼ਰਨ ਲੈਂਦਾ ਹੈ ਪਰ ਫਿਰ ਵੀ ਤਿਆਗਿਆ ਮਹਿਸੂਸ ਕਰਦਾ ਹੈ। ਉਹ ਹਾਲਾਤਾਂ ਦੇ ਜ਼ੁਲਮ ਦੇ ਸਾਹਮਣੇ ਸੋਗ ਕਰਨਾ ਜਾਰੀ ਰੱਖਦਾ ਹੈ। ਹਾਲਾਤਾਂ ਰਾਤੋ ਰਾਤ ਨਹੀਂ ਬਦਲ ਰਹੀਆਂ ਹਨ। ਅਜੇ ਉਸਨੂੰ ਅਜੇ ਵੀ ਨੁਕਸਾਨ ਦਰਦ ਸੋਗ ਦਾ ਨਾਲ ਨਿਗੜਨਾ ਪੈਂਦਾ ਹੈ ਭਾਵੇਂ ਉਹ ਪਰਮਾਤਮਾ ਅੱਗੇ ਬੇਨਤੀ ਕਰਦਾ ਹੈ। ਆਇਤ 3-4, ਆਪਣਾ ਚਾਨਣ ਆਪਣੀ ਸੱਚਾਈ ਭੇਜੋ, ਉਹ ਮੈਨੂੰ ਅਗਵਾਈ ਕਰਨ, ਉਹ ਮੈਨੂੰ ਤੁਹਾਡੇ ਪਵਿੱਤਰ ਪਹਾੜ 'ਤੇ ਅਤੇ ਤੁਹਾਡੇ ਨਿਵਾਸ ਸਥਾਨ 'ਤੇ ਲੈ ਜਾਣ। ਫਿਰ ਮੈਂ ਪਰਮੇਸ਼ੁਰ ਦੀ ਯੱਗ ਬੇਨਤੀ 'ਤੇ ਜਾਵਾਂਗਾ। ਮੇਰੀ ਅਪਾਰ ਖੁਸ਼ੀ ਅਤੇ ਪਰਮੇਸ਼ੁਰ ਕੋਲ ਅਤੇ ਮੈਂ ਤੇਰੀ ਉਸਤਤ ਕਰਾਂਗਾ। ਹੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ। ਉਹ ਪਰਮੇਸ਼ੁਰ ਅੱਗੇ ਆਪਣੇ ਚਾਨਣ ਸੱਚ ਲਈ ਬੇਨਤੀ ਕਰਦਾ ਹੈ। ਉਹ ਨਿਰਧਾਰਿਤ ਕਰਦਾ ਹੈ ਕਿ ਇਹ ਉਹ ਹਨ ਜੋ ਉਸਨੂੰ ਅਗਵਾਈ ਦੇਣਗੇ, ਰੋਸ਼ਨੀ ਅਤੇ ਸੱਚ। ਉਸ ਨੂੰ ਵਿਸ਼ਵਾਸ ਹੈ ਕਿ ਰੋਸ਼ਨੀ ਅਤੇ ਸੱਚ ਉਸ ਨੂੰ ਪਰਮੇਸ਼ੁਰ ਅੱਗੇ ਲੈ ਜਾਣਗੇ ਅਤੇ ਪਰਮੇਸ਼ੁਰ ਉਸਦੀ ਅਪਾਰ ਖੁਸ਼ੀ ਹੋਵੇਗਾ। ਆਪਣੇ ਦਰਦ ਵਿੱਚ, ਆਪਣੇ ਨੁਕਸਾਨ ਵਿੱਚ, ਆਪਣੀ ਨਿਰਾਸ਼ਾ ਵਿੱਚ ਉਹ ਖੁਦ ਪਰਮੇਸ਼ੁਰ ਵਿੱਚ ਖੁਸ਼ੀ ਪਾਉਂਦਾ ਹੈ। ਉਹ ਨਿਰਧਾਰਿਤ ਕਰਦਾ ਹੈ ਕਿ ਖੁਸ਼ੀ ਅਜੇ ਵੀ ਹੈ। ਪ੍ਰਭੂ ਯਿਸੂ ਮਸੀਹ ਵਿੱਚ ਉਸਤਤ ਕਰਨਾ ਜਾਂ ਉਹ ਕਰੇਗਾ। ਆਇਤ 5 ਵਿੱਚ ਸਾਡੇ ਕੋਲ ਜ਼ਬੂਰਾਂ ਦੇ ਲਿਖਾਰੀ ਦਾ ਆਪਣੇ ਆਪ ਨੂੰ ਫੜਨ ਦਾ ਤੀਜਾ ਦੌਰਾ ਇਹ ਹੈ, ਆਪਣੇ ਅੰਦਰੂਨੀ ਇਕਾਂਤ ਨੂੰ ਚੁਣੌਤੀ ਦੇਣਾ ਅਤੇ ਆਪਣੇ ਆਪ ਨੂੰ ਪਰਮੇਸ਼ੁਰ 'ਤੇ ਭਰੋਸਾ ਕਰਨ ਲਈ ਕਹਿਣਾ। ਆਇਤ 5, ਹੇ ਮੇਰੀ ਜਾਨ, ਤੂੰ ਕਿਉਂ ਡਿੱਗਿਆ ਹੋਇਆ ਹੈ ਅਤੇ ਤੂੰ ਮੇਰੇ ਅੰਦਰ ਕਿਉਂ ਬੇਚੈਨ ਹੈ? ਪਰਮੇਸ਼ੁਰ ਵਿੱਚ ਆਸ ਰੱਖ, ਕਿਉਂਕਿ ਮੈਂ ਫਿਰ ਉਸਦੀ ਉਸਤਤ ਕਰਾਂਗਾ, ਮੇਰੀ ਮੁਕਤੀ ਅਤੇ ਮੇਰਾ ਪਰਮੇਸ਼ੁਰ। ਕੀ ਤੁਸੀਂ ਇਸ ਜ਼ਬੂਰ ਨੂੰ ਸੁਣਦੇ ਹੋਏ ਜ਼ਬੂਰਾਂ ਦੇ ਲਿਖਾਰੀ ਨਾਲ ਆਪਣੇ ਆਪ ਨੂੰ ਜੋੜ ਸਕਦੇ ਹੋ? ਕੀ ਤੁਸੀਂ ਕੋਈ ਅਜਿਹਾ ਵਿਅਕਤੀ ਹੈ ਜੋ ਉਦਾਸੀ ਦੀ ਨਿਰਾਸ਼ਾ ਨੂੰ ਜਾਣਦਾ ਹੈ ਅਤੇ ਹਰ ਰੋਜ਼ ਉਦਾਸੀ ਨਾਲ ਲੜਦਾ ਹੈ? ਕੀ ਤੁਸੀਂ ਅਜਿਹਾ ਕੋਈ ਵਿਅਕਤੀ ਹੋ ਜੋ ਪੁਰਾਣੀ ਬਿਮਾਰੀ ਵਿੱਚ ਘਿਰਿਆ ਹੋਇਆ ਹੈ ਅਤੇ ਹਰ ਰੋਜ਼ ਦਰਦ ਨੂੰ ਜਾਣਦਾ ਆਪਣੀ ਜ਼ਿੰਦਗੀ ਨੂੰ ਕਿਉਂ ਸ਼ਬਦ ਨਾਲ ਘੇਰੀ ਹੋਈ ਹੈ ਜਾਂ ਰੱਖਦਾ ਹੈ? ਕੀ ਤੁਸੀਂ ਹਾਰ ਗਏ ਹੋ? ਕੀ ਤੁਸੀਂ ਸੋਗ ਦੇ ਵਿੱਚ ਹੋ? ਜ਼ਬੂਰ ਇੱਕ ਚਮਤਕਾਰੀ ਸੰਕਲਪ ਨਾਲ ਖਤਮ ਨਹੀਂ ਹੁੰਦਾ। ਇਹ ਜ਼ਬੂਰਾਂ ਦੇ ਲਿਖਾਰੀ ਦੇ ਅਜੇ ਵੀ ਯਾਦ ਰੱਖਣ, ਅਜੇ ਵੀ ਸੋਗ ਕਰਨ ਅਤੇ ਅਜੇ ਵੀ ਬੇਨਤੀ ਕਰਨ ਨਾਲ ਅਤੇ ਫਿਰ ਵੀ ਉਮੀਦ ਲੱਭਣ ਨਾਲ ਖਤਮ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਜ਼ਬੂਰ 42 ਦੀ ਆਇਤ 5 ਅਤੇ 5 ਅਤੇ 11 ਨੂੰ ਦੁਹਰਾਉਣ ਦਾ ਕਾਰਨ ਇਹ ਹੈ ਕਿ ਨੁਕਸਾਨ ਦੇ ਵਿਚਕਾਰ ਪਰਮੇ ਵਿਸ਼ਵਾਸ ਦੀ ਯਾਤਰਾ ਵਿੱਚ ਬਹੁਤ ਸਾਰੇ ਮੋੜ ਅਤੇ ਮੋੜ ਘੋੜ ਹੁੰਦੇ ਹਨ। ਨੁਕਸਾਨ ਨੂੰ ਮਹਿਸੂਸ ਕਰਨ ਅਤੇ ਪਰਮਾਤਮਾ ਵਿੱਚ ਉਮੀਦ ਕਰਨ ਦੇ ਵਿਚਕਾਰ ਇੱਕ ਜਿਹੜਾ ਅੱਗੇ ਪਿੱਛੇ ਹੈ, ਪਰ ਮੈਨੂੰ ਲੱਗਦਾ ਹੈ ਕਿ ਸਾਡੇ ਲਈ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਪ੍ਰਭੂ ਯਿਸੂ ਮਸੀਹ ਵਿੱਚ ਨਵੇਂ ਨੇਮ ਦੇ ਵਿਸ਼ਵਾਸੀ ਹੋਣ ਦੇ ਨਾਤੇ ਅਸੀਂ ਵਰਲਾਪ ਕਰਨ ਵਾਲੇ ਜ਼ਬੂਰਾਂ ਦੇ ਲਿਖਾਰੀ ਨਾਲੋਂ ਕਿਤੇ ਬਿਹਤਰ ਸਥਿਤੀ ਵਿੱਚ ਹਾਂ। ਅਸੀਂ ਜਿੱਥੇ ਵੀ ਹਾਂ ਪ੍ਰਭੂ ਯਿਸੂ ਮਸੀਹ ਰਾਹੀਂ ਪਰਮਾਤਮਾ ਨਾਲ ਅਸਲ ਡੂੰਘੀ ਸੰਗਤ ਦਾ ਆਨੰਦ ਮਾਣ ਸਕਦੇ ਹਾਂ। ਅਸੀਂ ਯਰੂਸ਼ਲਮ ਵਿੱਚ ਕਿਸੇ ਤੰਬੂ ਤੱਕ ਸੀਮਤ ਨਹੀਂ ਹੈ ਕਿਉਂਕਿ ਅਸੀਂ ਖੁਦ ਤੰਬੂ ਹਾਂ, ਪਰਮੇਸ਼ ਪਰਮਾਤਮਾ ਦਾ ਮੰਦਰ ਹਾਂ ਅਤੇ ਉਹ ਸਾਡੇ ਵਿਚਕਾਰ ਰਹਿਣ ਲਈ ਆਉਂਦਾ ਹੈ। ਅਸੀਂ ਸਮੂਹਿਕ ਵਿਅਕਤੀਗਤ ਤੌਰ 'ਤੇ ਪਰਮਾਤਮਾ ਦੇ ਪਵਿੱਤਰ ਆਤਮਾ ਨਾਲ ਭਰੇ ਹੋਏ ਹਾਂ। ਫਿਰ ਵੀ ਨੁਕਸਾਨ, ਦਰਦ ਜਾਂ ਸੋਗ ਦੇ ਵਿਚਕਾਰ ਅਸੀਂ ਪਰਮਾਤਮਾ ਦੀ ਗੈਰ ਹਾਜ਼ਰੀ ਦਾ ਅਨੁਭਵ ਕਰ ਸਕਦੇ ਹਾਂ। ਅਸੀਂ ਦਰਦ ਦੇ ਵਿਚਕਾਰ ਉਸਦੀ ਮੌਜੂਦਗੀ ਦੀ ਤਾਂਗ ਦਾ ਅਨੁਭਵ ਕਰ ਸਕਦੇ ਹਾਂ ਅਤੇ ਜ਼ਬੂਰ 42-43 ਸਾਨੂੰ ਆਪਣੇ ਵਿਰਲਾਪ ਲਈ ਇੱਕ ਵਧੀਆ ਮਾਡਲ ਦਿੰਦਾ ਹੈ। ਜ਼ਬੂਰ 42 ਦੀ 1-2 'ਤੇ ਵਾਪਸ ਜਾਓ ਅਤੇ ਉਹਨਾਂ ਆਇਤਾਂ ਨੂੰ ਪੜ੍ਹੋ। ਜਿਵੇਂ ਇੱਕ ਹਰਨੀ ਵਗਦੀਆਂ ਨਦੀਆਂ ਲਈ ਤਰਸਦਾ ਹੈ, ਉਵੇਂ ਹੀ ਮੇਰੀ ਆਤਮਾ ਤੁਹਾਡੇ ਲਈ ਤਰਸਦੀ ਹੈ ਪਰਮੇਸ਼ੁਰ। ਮੇਰੀ ਆਤਮਾ ਪਰਮੇਸ਼ੁਰ ਲਈ ਜਿਉਂਦੇ ਪਰਮੇਸ਼ੁਰ ਲਈ ਤਿਆਈ ਹੈ। ਮੈਂ ਕਦੋਂ ਆਵਾਂਗਾ ਅਤੇ ਪਰਮੇਸ਼ੁਰ ਦੇ ਸਾਹਮਣੇ ਪੇਸ਼ ਹੋਵਾਂਗਾ? ਜਿਵੇਂ ਅਸੀਂ ਪਰਮੇਸ਼ੁਰ ਤੋਂ ਵਗਦੀਆਂ ਨਦੀਆਂ ਦੀ ਭਾਲ ਕਰਨ ਬਾਰੇ ਸੋਚਦੇ ਹਾਂ, ਜਿਵੇਂ ਸਾਡੀ ਆਤਮਾ ਪਰਮੇਸ਼ੁਰ ਲਈ ਧਿਆਈ ਹੈ। ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਸੁਖਾਰ ਅਤੇ ਖੂਹ 'ਤੇ ਸਾਮਰੀ ਔਰਤ ਨਾਲ ਮੁਲਾਕਾਤ ਦੀ ਯਾਦ ਨਹੀਂ ਦਿਵਾਉਂਦਾ। ਉਸਨੇ ਯਹੂਨਾ 4:14 ਵਿੱਚ ਉਸਨੂੰ ਕੀ ਕਿਹਾ, ਜੋ ਕੋਈ ਉਸ ਪਾਣੀ ਨੂੰ ਪੀਵੇਗਾ ਜੋ ਮੈਂ ਉਸਨੂੰ ਦੇਵਾਂਗਾ, ਉਹ ਦੁਬਾਰਾ ਕਦੀ ਪਿਆਸਾ ਨਹੀਂ ਹੋਵੇਗਾ। ਜੋ ਪਾਣੀ ਮੈਂ ਉਸਨੂੰ ਦੇਵਾਂਗਾ, ਉਹ ਉਸਦੇ ਵਿੱਚ ਸਦੀਵੀ ਜੀਵਨ ਲਈ ਪਾਣੀ ਦਾ ਇੱਕ ਝਰਨਾ ਬਣ ਜਾਵੇਗਾ। ਜਾਂ ਯਹੂਨਾ 7:37-38 ਬਾਰੇ ਕੀ ਹੈ, ਜੇਕਰ ਕੋਈ ਪਿਆਸਾ ਹੈ ਤਾਂ ਮੇਰੇ ਕੋਲ ਆਵੇ ਅਤੇ ਪੀਵੇ, ਜੋ ਕੋਈ ਮੇਰੇ ਵਿੱਚੋਂ ਵਿਸ਼ਵਾਸ ਦੁਆਰਾ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਜਿਵੇਂ ਕਿ ਧਰਮ ਗ੍ਰੰਥ ਵਿੱਚ ਕਿਹਾ ਗਿਆ, ਉਸ ਦੇ ਦਿਲ ਵਿੱਚ ਜੀਵਤ ਪਾਣੀ ਦੀਆਂ ਨਦੀਆਂ ਵਗ ਜਾਣਗੀਆਂ। ਅਤੇ ਹਾਂ, ਅਸੀਂ ਵਿਰਲਾਪ ਕਰਦੇ ਹਾਂ, ਅਸੀਂ ਦਰਦ ਦੇ ਚਿਹਰੇ ਵਿੱਚ ਵਿਰਲਾਪ ਕਰਦੇ ਹਾਂ, ਅਸੀਂ ਨੁਕਸਾਨ ਦੇ ਚਿਹਰੇ ਵਿੱਚ ਵਿਰਲਾਪ ਕਰਦੇ ਹਾਂ, ਤਾਂ ਅਸੀਂ ਸੋਗ ਦੇ ਚਿਹਰੇ ਵਿੱਚ ਵਿਰਲਾਪ ਕਰਦੇ ਹਾਂ। ਅਸੀਂ ਯਾਦ ਕਰਦੇ ਹਾਂ ਕਿ ਅਸੀਂ ਕੀ ਗਵਾ ਦਿੱਤਾ ਹੈ, ਪਰ ਸਾਨੂੰ ਪ੍ਰਭੂ ਯਿਸੂ ਮਸੀਹ ਵਿੱਚ ਇੱਕ ਉਮੀਦ ਮਿਲਦੀ ਹੈ। ਅਸੀਂ ਜੋ ਗਵਾ ਦਿੱਤਾ ਹੈ ਉਸਦਾ ਸੋਗ ਕਰਦੇ ਹਾਂ, ਪਰ ਅਸੀਂ ਆਪਣੀ ਉਮੀਦ ਪ੍ਰਭੂ ਯਿਸੂ ਮਸੀਹ ਵਿੱਚ ਰੱਖਦੇ ਹਾਂ। ਅਸੀਂ ਜੋ ਗਵਾ ਦਿੱਤਾ ਹੈ ਉਸ ਲਈ ਬੇਨਤੀ ਕਰਦੇ ਹਾਂ, ਅਤੇ ਅਸੀਂ ਪ੍ਰਭੂ ਯਿਸੂ ਮਸੀਹ ਵਿੱਚ ਉਮੀਦ ਪਾਉਂਦੇ ਹਾਂ। ਉਹ ਜੋ ਅੰਤ ਵਿੱਚ ਜੀਵਨ ਦੇ ਜਿਉਂਦੇ ਪਾਣੀ ਨਾਲ ਸਾਡੀ ਰੂਹ ਦੀ ਪਿਆਸ ਬੁਝਾਉਂਦਾ ਹੈ, ਪਰਮੇਸ਼ਵਰ ਦੀ ਕੀਮਤੀ ਪਵਿੱਤਰ ਆਤਮਾ ਸਾਡੇ ਨਾਲ ਹੈ। ਜੋ ਵੀ ਤੁਸੀਂ ਅੱਜ ਸਾਹਮਣਾ ਕਰ ਰਹੇ ਹੋ, ਆਪਣੇ ਆਪ ਨੂੰ ਪਰਮੇਸ਼ਵਰ ਵਿੱਚ ਨੂੰ ਦੇ ਦਿਓ ਅਤੇ ਉਸ ਵਿੱਚ ਉਮੀਦ ਰੱਖੋ, ਕਿਉਂਕਿ ਤੁਸੀਂ ਦੁਬਾਰਾ ਉਸ ਦੀ ਉਸਤਤ ਕਰੋਗੇ, ਤੁਹਾਡਾ ਮੁਕਤੀਦਾਤਾ ਅਤੇ ਤੁਹਾਡਾ ਪਰਮੇਸ਼ਵਰ। ਆਮੀਨ।